ਜੀਤਾ ਸਾਹ 40 ਦਿਨ ਬਾਹਰ ਨਹੀਂ ਨਿਕਲਣਾ ਹੁਣ ਤੋਂ। ਇੱਕ ਕਮਰੇ ਚ ਵਾੜਤਾ ਉਹਨੂੰ, ਕਹਿੰਦੇ ਰੋਟੀ ਪਾਣੀ ਬਣਿਆ ਬਣਾਏ ਤੈਨੂੰ ਅੰਦਰ ਹੀ ਮਿਲੂਗਾ। 40 ਦਿਨ ਚ ਤਾਂ ਹੁਣ ਤੂੰ 125,000 ਪਾਠ ਕਰਨਾ ਰਾਗ ਮਾਲਾ ਦਾ। 125,000 ਪਾਠ ਤੇ ਟਾਈਮ ਬਹੁਤ ਲੱਗ ਜਾਂਦਾ ਰਾਗ ਮਾਲਾ ਦੇ। ਕਹਿੰਦੇ ਭਾਵੇਂ ਤੈਨੂੰ ਲੱਗਣ 18 ਘੰਟੇ ਭਾਵੇਂ ਲੱਗਣ 20 ਘੰਟੇ, ਤੂੰ ਹੁਣ ਇੱਕ ਵਾਰੀ 40 ਦਿਨ ਲਾ ਕੇ ਫੇਰ ਹੀ ਬਾਹਰ ਨਿਕਲੀ। 40 ਦਿਨਾਂ ਬਾਅਦ ਜਦੋਂ ਬਾਹਰ ਨਿਕਲਿਆ ਸਟੇਜ ਤੇ, ਉੱਥੇ ਉਹੀ ਸਮਾਗਮ ਉਹਨਾਂ ਦਾ ਫੇਰ ਆ ਗਿਆ। ਜਾ ਕੇ ਟਾਈਮ ਮੰਗਿਆ, ਕਹਿੰਦੇ ਤੈਨੂੰ ਟਾਈਮ ਵੀ ਦੇਣਗੇ। ਹੁਣ ਟਾਈਮ ਮਿਲ ਗਿਆ, ਪੇਟੀ ਕਹਿੰਦੇ ਵਾਜੇ ਨੂੰ, ਕਹਿੰਦੇ ਆ ਪੇਟੀ ਲੈ ਲਓ। ਕਹਿੰਦੇ ਪੇਟੀ ਤਾਂ ਉੱਥੇ ਹੀ ਪਰੇ ਕੇ ਰੱਖ ਦਿਓ ਜਰਾ। ਜਦ ਭਾਈ ਜੀਤਾ ਸਿੰਘ ਨੇ ਬਸੰਤ ਰਾਗ ਦਾ ਅਲਾਪ ਛੇੜਿਆ, ਵਾਜਾ ਆਪੇ ਵੱਜਣ ਲੱਗ ਪਿਆ। ਉਹਨੂੰ ਕੋਈ ਨਹੀਂ ਸੀ ਵਜਾਉਂਦਾ ਵਾਜੇ ਨੂੰ। ਜਦ ਉਹਨਾਂ ਨੇ ਦਿੱਤੇ ਸੀ 2 ਮਿੰਟ, ਪੂਰੇ 4 ਘੰਟੇ ਰਾਗ ਲਾਪਿਆ ਉਹਨੇ। 4 ਘੰਟੇ ਸਾਰੀ ਸਭਾ ਚ ਮੌਨ ਛਾ ਗਿਆ। ਲੋਕ ਪੈਰ ਪਕੜਨ ਲੱਗ ਗਏ ਉੱਠ ਕੇ। ਮੁਸਲਮਾਨ ਕਹਿੰਦੇ ਨਹੀਂ, ਰਾਗ ਤੁਹਾਨੂੰ ਵੀ ਦਿੱਤਾ ਰੱਬ ਨੇ। ਇਸ ਤਰ੍ਹਾਂ ਸਿੱਖ ਪੰਥ ਦੀ ਜੈ ਜੈਕਾਰ ਉੱਥੇ ਹੋਈ। ਜੀਤਾ ਸਿਆਂ ਤੂੰ ਬਹੁਤ ਵੱਡੀ ਜਿੱਤ ਕਰਕੇ ਆਇਆ ਅੱਜ, ਦੱਸ ਕੀ ਮੰਗਦਾ? ਜੋ ਤੂੰ ਕਹੇਗਾ ਤੈਨੂੰ ਉਹੀ ਦੇਵਾਂਗੇ। ਮਹਾਂਪੁਰਸ਼ ਬ੍ਰਹਮ ਗਿਆਨੀ ਸਨ, ਕਹਿਣ ਲੱਗਿਆ ਮਹਾਰਾਜ ਮੇਰੀ ਇੱਕ ਇੱਛਾ ਹੈ। ਕਹਿੰਦੇ ਕੀ? ਕਹਿੰਦੇ ਮੇਰਾ ਜਦ ਵੀ ਸਰੀਰ ਦਾ ਅੰਤ ਹੋਵੇ, ਕੀਰਤਨ ਕਰਦੇ ਦਾ ਅੰਤ ਹੋਵੇ ਮੇਰਾ ਸੰਗਤ ਵਿੱਚ। ਮਹਾਂਪੁਰਸ਼ ਕਹਿੰਦੇ ਇਸ ਤਰ੍ਹਾਂ ਹੀ ਹੋ ਜਾਵੇਗਾ। ਤਾਂ ਫਿਰ ਭਾਈ ਜੀਤਾ ਸਿੰਘ ਜਿੱਦਣ ਸਰੀਰ ਛੱਡਿਆ, ਉਹੀ ਕੀਰਤਨ ਕਰਦੇ ਸੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਕੋਲ ਬੈਠੇ, ਕਰਦੇ ਸੀ ਬੜੇ ਪਿਆਰ ਨਾਲ, ਇਉਂ ਹੱਥ ਉੱਪਰ ਕਰ ਕਰਕੇ ਬੋਲਿਆ ਕਰਦੇ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਹੱਥ ਕਰਕੇ ਕਹਿੰਦੇ, ਪਿਆਰੇ ਜਿਉਂ ਪਾਵੈ ਤਿਉਂ ਰੱਖ ਲੈ। ਬਸ ਇੱਥੇ ਹੀ ਹੱਥ ਰਹਿ ਗਿਆ, ਪਿਆਰੇ ਜੀ ਸਰੀਰ ਛੱਡ ਗਏ ਉੱਥੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ। ਮਹਾਰਾਜ ਕਹਿੰਦੇ ਉਹ ਜਿੰਨਾ ਕੁਝ ਸਤਿਗੁਰੂ ਕੋਲ ਆ ਨਾ, ਇੰਨਾ ਕੁਝ ਹੋਰ ਕਿਸੇ ਕੋਲ ਨਹੀਂ ਹੈ। ਸਤਿਗੁਰੂ ਦੇ ਭੰਡਾਰੇ ਭਰੇ ਪਏ ਨੇ ਇੱਥੇ, ਕਦੇ ਨਾ ਨਹੀਂ ਹੋ ਸਕਦੀ। ਦੂਜੇ ਥਾਵਾਂ ਤੇ ਤੁਹਾਨੂੰ ਨਾ ਹੋ ਜਾਏਗੀ, ਬ੍ਰਹਮ ਵਿਦਿਆ ਤੋਂ ਨਾ ਹੋ ਜਾਏਗੀ। ਸਿੱਧਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਚੁੱਪ ਕਰਾ ਤਾ। ਕਹਿੰਦੇ ਹੁਣ ਦੱਸੋ। ਕਹਿੰਦੇ ਹਾਂ ਮਹਾਰਾਜ, ਸਾਡੇ ਮਨ ਦੀ ਮੈਲ ਉਤਰ ਗਈ। ਹੁਣ ਸਾਨੂੰ ਪਹਿਲਾਂ ਇਸ ਗੱਲ ਦਾ ਬਿਲਕੁਲ ਕਦੇ ਖਿਆਲ ਤੱਕ ਨਹੀਂ ਆਇਆ ਕਿ ਅਕਾਲ ਪੁਰਖ ਵੱਡੇ ਨੇ ਸਭ ਤੋਂ। ਕਹਿੰਦੇ ਮਹਾਰਾਜ ਹੋਰ ਗੁਣ ਦੱਸੋ, ਹੋਰ ਕਿਰਪਾ ਕਰੋ। ਮਹਾਰਾਜ ਕਹਿੰਦੇ ਜੇ ਹਾਂ ਜਾਣਾ ਆਖਾ ਨਾਹੀਂ। ਭਾਵੇਂ ਅਨੁਭਵ ਦੁਆਰਾ ਅਸੀਂ ਸਭ ਕੁਝ ਜਾਣਦੇ ਹਾਂ ਪਰ ਕਹਿ ਨਹੀਂ ਸਕਦੇ। ਕਹਿੰਦੇ ਕਿਉਂ? ਕਹਿਣਾ ਕਥਨ ਨਾ ਜਾਈ। ਕਹਿਣੇ ਇਹ ਕਥਨ ਕਰਨਾ ਬਹੁਤ ਔਖਾ ਹੈ, ਇਹ ਕਹਿਣਾ ਬਹੁਤ ਔਖਾ ਹੈ। ਕਿਉਂ ਜੀ? ਕਹਿੰਦੇ ਉਹ ਬੋਲੀ ਨਹੀਂ ਹੈ ਇੱਥੇ, ਉਹ ਨਹੀਂ ਕਥਨ ਕਰ ਸਕਦੇ। ਇਹ 6 ਪ੍ਰਮਾਣ ਆਉਣਗੇ ਵਿਧੀ ਪੱਖ ਦੇ, 6 ਪ੍ਰਮਾਣ ਆਉਣਗੇ ਨਿਖੇਧ ਪੱਖ ਦੇ, ਤਾਂ ਜਾ ਕੇ ਇਹ 12 ਗੱਲਾਂ ਕਹਿ ਕੇ ਸਿੱਧ ਕਰਨਗੇ। ਕਹਿਣਾ ਕਥਨ ਨਾ ਜਾਈ, ਕਥਨ ਨਹੀਂ ਨਾ ਹੋ ਸਕਦਾ ਬ੍ਰਹਮ ਦਾ। ਬ੍ਰਹਮ ਦਾ ਸਾਰਾ ਕਥਨ ਕਰਨਾ ਬਹੁਤ ਔਖਾ ਹੈ। ਗੁਰਾ ਇੱਕ ਦੇਹ ਬੁਝਾਈ, ਉੱਤੇ ਬਿੰਦੀ ਨਹੀਂ ਲਾਉਣੀ, ਗੁਰਾ ਨਹੀਂ ਕਹਿਣਾ, ਗੁਰਾ ਬਹੁਵਾਚਕ ਹੋ ਜਾਏਗਾ। ਗੁਰਾ ਇੱਕ ਦੇਹ ਬੁਝਾਈ, ਮੈਨੂੰ ਤਾਂ ਅਕਾਲ ਪੁਰਖ ਨੇ ਇੱਕੋ ਹੀ ਸਮਝਾ ਦਿੱਤੀ ਹੈ ਗੱਲ, ਇੱਕੋ ਹੀ ਜਿਹੜਾ ਮੇਰੇ ਮਨ ਦੇ ਅੰਦਰ ਸੋਝੀ ਦੇ ਦਿੱਤੀ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਕਿ ਸਾਰਿਆਂ ਜੀਆਂ ਦਾ ਇੱਕੋ ਹੀ ਦਾਤਾ, ਚਾਹੇ ਉਹ ਈਸ਼ਰ ਹੈ, ਚਾਹੇ ਬ੍ਰਹਮਾ ਵਿਸ਼ਨੂੰ ਮਹੇਸ਼ ਹੈ, ਚਾਹੇ ਉਹ ਤੁਹਾਡੀਆਂ ਦੇਵੀਆਂ ਨੇ, ਚਾਹੇ ਦੇਵਤੇ ਨੇ, ਚਾਹੇ ਮਨੁੱਖ ਨੇ, ਚਾਹੇ ਉਹ ਦੈਂਤ ਨੇ, ਚਾਹੇ 84 ਲੱਖ ਜੂਨ ਹੈ, ਸਾਰਿਆਂ ਦਾ ਦਾਤਾ ਇੱਕ ਵਾਹਿਗੁਰੂ ਹੈ। ਸੋ ਮੈਂ ਬਿਸਰ ਨਾ ਜਾਈ, ਇਸ ਕਰਕੇ ਉਹ ਮੈਨੂੰ ਵਾਹਿਗੁਰੂ ਭੁੱਲ ਨਾ ਜਾਵੇ, ਇਹ ਸਿੱਖਿਆ ਮੈਨੂੰ ਭੁੱਲ ਨਾ ਜਾਵੇ ਕਿ ਸਭਨਾ ਜੀਆਂ ਕਾ ਇੱਕ ਦਾਤਾ, ਇਹ ਸਿੱਖਿਆ ਮੈਨੂੰ ਹਮੇਸ਼ਾ ਯਾਦ ਰਹੇ ਤੇ ਉਹ ਦਾਤਾ ਵੀ ਨਾ ਭੁੱਲੇ ਤੇ ਇਹ ਸਿੱਖਿਆ ਵੀ ਨਾ ਭੁੱਲੇ। ਮਹਾਰਾਜ ਨੇ ਇੱਥੋਂ ਤੱਕ ਉਹਨਾਂ ਦੀ ਤਸੱਲੀ ਕਰਾਈ ਹੈ ਸਿੱਧਾਂ ਦੀ। ਇਹਦੇ ਨਾਲ ਹੀ ਕੱਲ ਨੂੰ ਅੱਗੇ ਸ਼ਰਵਣ ਕਰਾਂਗੇ, ਇਸੇ ਪੌੜੀ ਦੇ ਵਿੱਚ ਦੂਸਰਾ ਭਾਵ ਸਿੱਖ ਪ੍ਰਤੀ ਉਪਦੇਸ਼ ਕਰਨਗੇ ਮਹਾਰਾਜ, ਤੇ ਨਾਲੇ ਇਹ ਵੀ ਜਿਹੜੀਆਂ ਮੰਨਣ ਦਾ ਕੀ ਭਾਵ ਹੈ ਤੇ ਸ਼ਰਵਣ ਦਾ ਕੀ ਭਾਵ ਹੈ, ਤੇ ਇਹ ਜਿਹੜਾ ਕਹਿਣਾ ਕਥਨ ਨਾ ਜਾਈਏ ਕਿਉਂ ਕਿਹਾ ਮਹਾਰਾਜ ਨੇ, ਇਹ ਹਲੇ ਆਪਣਾ ਕੱਲ ਨੂੰ ਪ੍ਰਾਰੰਭ ਹੋਵੇਗਾ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਇਉਂ ਹੈ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਗਿਆਨ ਦੀ ਕੋਈ ਕਮੀ ਨਹੀਂ ਹੈ, ਪਰ ਇਹ ਹੈ ਵੀ ਗਿਆਨ ਨੂੰ ਦੇਣ ਵਾਲੇ ਜਿਹੜੇ ਨੇ ਜਾਂ ਜੋ ਸੁਣਨ ਵਾਲੇ ਨੇ, ਸੁਣਾਉਣ ਵਾਲੇ ਸਾਖੀਆਂ ਬਹੁਤੀਆਂ ਸੁਣਾਉਂਦੇ ਸੰਗਤ ਨੂੰ, ਤੇ ਸੰਗਤ ਵੀ ਸਾਖੀਆਂ ਸੁਣ ਕੇ ਕਹਿੰਦੀ ਵਾਹ ਆਨੰਦ ਆ ਗਿਆ, ਸਾਖੀਆਂ ਸੁਣ ਕੇ ਖੁਸ਼ ਰਹੇ ਨੇ। ਜਾਂ ਗਿਆਨ ਦੀ ਗੱਲ ਕਰੋ ਤੇ ਗਿਆਨ ਦੀ ਸੁਣੋ ਤੇ ਗਿਆਨੀ ਤੁਸੀਂ ਵੀ ਬਣੋ, ਗਿਆਨਵਾਨ ਬਣ ਕੇ ਅੱਗੇ ਸਿੱਖੀ ਦਾ ਪ੍ਰਚਾਰ ਕਰੋ, ਗੁਰਸਿੱਖ ਮਿਲ ਕੇ ਸਾਰੇ ਆਪਣੇ ਬੱਚਿਆਂ ਨੂੰ ਪ੍ਰਚਾਰ ਕਰੋ, ਰਿਸ਼ਤੇਦਾਰਾਂ ਨੂੰ ਪ੍ਰਚਾਰ ਕਰੋ, ਭਾਈ ਸਾਰੇ ਇਹ ਗੱਲ ਸੁਣ ਲਓ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਹੁਣ ਗੁਰਸਿੱਖ ਬੇਨਤੀ ਕਰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਕੈਸਾ ਹੈ, ਕਿਰਪਾ ਕਰਕੇ ਦੱਸੋ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਥਾਪਿਆ ਨਾ ਜਾਏ, ਉਹ ਥਾਪਿਆ ਨਹੀਂ ਜਾਂਦਾ। ਜਿਵੇਂ ਕਹਿੰਦੇ ਫਲਾਨੇ ਥਾਂ ਤੇ ਮੂਰਤੀ ਦੀ ਸਥਾਪਨਾ ਕੀਤੀ ਹੈ, ਉਹ ਲੋਕ ਕਹਿੰਦੇ ਨੇ ਵੀ ਮੂਰਤੀ ਦੀ ਸਥਾਪਨਾ ਕੀਤੀ ਹੈ, ਵੀ ਉਹ ਚਾਰ ਬਾਹਾਂ ਵਾਲਾ ਹੈ। ਕਈ ਉਹ ਮੰਨਦੇ ਨੇ ਵਿਸ਼ਨੂੰ ਮੰਨਦੇ ਨੇ, ਕਈ ਕਹਿੰਦੇ ਨੇ ਚਾਰ ਮੂੰਹਾਂ ਵਾਲਾ ਹੈ, ਬ੍ਰਹਮਾ ਰੂਪ ਕਰਕੇ ਮੰਨਦੇ ਨੇ, ਕੋਈ ਮੰਨਦਾ ਤਿੰਨ ਅੱਖਾਂ ਵਾਲਾ ਹੈ। ਸੋ ਇਸ ਪ੍ਰਕਾਰ ਉਹਦੀ ਮੂਰਤੀ ਨੂੰ ਮੰਨ ਕੇ ਫਿਰ ਉਹਦਾ ਧਿਆਨ ਕਰਕੇ ਫਿਰ ਉਹ ਜਾਪ ਉਹਦਾ ਕਰਨਾ, ਮਹਾਰਾਜ ਕਹਿੰਦੇ ਉਹ ਐਸਾ ਨਹੀਂ ਹੈ, ਉਹਦੀ ਸਥਾਪਨਾ ਨਹੀਂ ਕੀਤੀ ਜਾਂਦੀ, ਮਨ ਦੇ ਅੰਦਰ ਥਾਪਿਆ ਨਹੀਂ ਜਾਂਦਾ। ਉਹ ਇੱਕ ਬਾਹਰ ਥਾਪਨਾ ਹੁੰਦੀ, ਫਿਰ ਇੱਕ ਅੰਦਰ ਥਾਪਨਾ ਹੁੰਦੀ, ਮੂਰਤੀ ਦਾ ਵਸਾਉਣਾ ਹਿਰਦੇ ਚ, ਥਾਪਿਆ ਨਾ ਜਾਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਧਿਆਨ ਮੈਂ ਨਾ ਆਵੇ, ਤਾਂ ਕਿ ਧਿਆਨ ਕੀਜੈ ਧਿਆਈਏ। ਬੜਾ ਡੂੰਘੀ ਪੰਕਤੀ ਹੈ ਆਦਿ ਸ੍ਰੀ ਦਸਮ ਗ੍ਰੰਥ ਦੀ ਨਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਲਗਭਗ 312 ਕੰਗ ਤੇ ਪੰਕਤੀ ਆਉਂਦੀ ਦਸਮ ਗ੍ਰੰਥ ਵਿੱਚ, ਧਿਆਨ ਮੈਂ ਨਾ ਆਵੇ। ਕਲੇ ਤੇ ਇੱਕ ਬਚਨ ਕਰਤਾ ਆਪਨੇ, ਜੋ ਧਿਆਨ ਵਿੱਚ ਨਹੀਂ ਆਉਂਦਾ। ਕਹਿੰਦੇ ਤਾਂ ਕਿ ਧਿਆਨ ਕੀਜੈ ਧਿਆਈਏ। ਮਹਾਰਾਜ ਸਾਡੀ ਸਮਝ ਤੋਂ ਪਰੇ ਹੋ ਗਿਆ ਕੰਮ, ਨਾਲੇ ਤੁਸੀਂ ਲਿਖਤਾ ਧਿਆਨ ਚ ਨਹੀਂ ਆਉਂਦਾ, ਨਾਲੇ ਕਹਿੰਦੇ ਉਹਦਾ ਧਿਆਨ ਕਰੋ ਤੇ ਧਿਆਓ। ਧਿਆਨ ਧਰੋ ਤੇ ਕੋ ਮਨ ਮੈਂ ਜਿਹ ਕੋ ਅਮਿਤੋਜ ਸਭਾ ਜਗ ਛਾਇਓ। ਉਹ ਜਿਹੜਾ ਸਮ ਹੈ ਸਾਰਿਆਂ ਕਿੱਤੇ ਹਰ ਇੱਕ ਥਾਂ ਦੇ ਉੱਤੇ, ਸਮ ਦਾ ਅਰਥ ਹੈ ਵਿਆਪਕ ਹੈ, ਰਮਿਆ ਹੋਇਆ ਹੈ। ਦੋ ਤਰ੍ਹਾਂ ਦਾ ਧਿਆਨ ਕੀਤਾ ਜਾਂਦਾ, ਇੱਕ ਤਾਂ ਕਿਸੇ ਸਰੂਪ ਦਾ ਧਿਆਨ, ਮੂਰਤੀ ਦਾ ਧਿਆਨ, ਫਲਾਨੇ ਦਰਖਤ ਦਾ ਧਿਆਨ, ਫਲਾਨੇ ਬੰਦੇ ਦਾ ਧਿਆਨ, ਫਲਾਨੇ ਪਹਾੜ ਦਾ ਧਿਆਨ, ਆਕਾਰ ਦਾ ਧਿਆਨ ਹੈ। ਇੱਕ ਧਿਆਨ ਹੁੰਦਾ ਨਿਰਕਾਰ ਦਾ, ਨਿਰਾਕਾਰ ਦਾ ਧਿਆਨ ਕਰਨਾ। ਹੁਣ ਨਿਰਾਕਾਰ ਦਾ ਧਿਆਨ ਕਰਨਾ ਸਰਬ ਵਿਆਪਕ ਹੈ ਵਾਹਿਗੁਰੂ, ਪਰਿਪੂਰਨ ਹੈ ਵਾਹਿਗੁਰੂ, ਪ੍ਰਕਾਸ਼ ਰੂਪ ਹੈ ਵਾਹਿਗੁਰੂ, ਇਹਦਾ ਇਸ ਤਰੀਕੇ ਨਾਲ ਧਿਆਨ ਕਰਨਾ। ਉਹਨੂੰ ਕੋਈ ਮੂਰਤੀ ਜਾਣ ਕੇ ਜਾਂ ਇੱਕ ਦੇਸ਼ੀ ਜਾਣ ਕੇ ਧਿਆਨ ਨਹੀਂ ਕਰਨਾ ਕਿ ਉਹ ਇੱਕੋ ਥਾਂ ਤੇ ਬੈਠਾ। ਲੋਕ ਉਹਦਾ ਇੱਕ ਥਾਂ ਜਾਣ ਕੇ ਧਿਆਨ ਕਰਦੇ ਨੇ, ਕਿਸੇ ਮੂਰਤੀ ਵਿੱਚ ਧਿਆਨ ਕਰਦੇ ਨੇ, ਉਹ ਵਾਹਿਗੁਰੂ ਇਹਨਾਂ ਧਿਆਨਾਂ ਤੋਂ ਪਰੇ ਹੈ। ਉਹਦਾ ਧਿਆਨ ਕਰਨਾ ਸਰਬ ਵਿਆਪਕ, ਇਉਂ ਧਿਆਨ ਕਰਨਾ ਕਿ ਮੇਰੇ ਅੰਦਰ ਹੈ ਉਹਦੀ ਜੋਤ, ਮੇਰੇ ਹਿਰਦੇ ਵਿੱਚ ਹੈ ਵਾਹਿਗੁਰੂ, ਮੇਰੇ ਬਾਹਰ ਹੈ ਵਾਹਿਗੁਰੂ, ਸਰਬ ਵਿਆਪਕ ਹੈ ਵਾਹਿਗੁਰੂ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਵਿੱਚ ਹੈ ਵਾਹਿਗੁਰੂ, ਪ੍ਰਕਾਸ਼ ਰੂਪ ਹੈ ਵਾਹਿਗੁਰੂ। ਇਉਂ ਧਿਆਨ ਧਰ ਕੇ ਉਸ ਅਕਾਲ ਪੁਰਖ ਦਾ ਨਾਮ ਜਪੋ। ਧਿਆਨ ਇਉਂ ਲਿਆਉਣਾ ਮਨ ਵਿੱਚ, ਧਿਆਨ ਉਹਦਾ ਪ੍ਰਕਾਸ਼ ਰੂਪ ਕਰਕੇ ਜਾਣੋ। ਮਰਦਾਨੇ ਨੂੰ ਸਮਝਾਉਂਦੇ ਗੁਰੂ ਨਾਨਕ ਦੇਵ ਮਰਦਾਨਾ ਭਾਈ, ਇੱਕ ਬਿਜਲੀ ਬੱਦਲਾਂ ਦੀ ਚਮਕਦੀ ਆ, ਅੱਖਾਂ ਝੁੰਧਿਆ ਜਾਂਦੀਆਂ ਆਪਣੀਆਂ। ਪੁੱਛਿਆ ਸੀ ਮਰਦਾਨੇ ਨੇ ਸਰੂਪ ਕੈਸਾ ਹੈ, ਮਹਾਰਾਜ ਕਹਿਣ ਲੱਗੇ ਇਉਂ ਜਾਣ ਲੈ ਵੀ ਜਿਵੇਂ ਕਰੋੜਾਂ ਬਿਜਲੀਆਂ ਬੱਦਲਾਂ ਦੀਆਂ ਇਕੱਠੀਆਂ